ਪਰਿਓ ਜਾਚ ਕੇ ਇੱਕ ਸਰਨਾ ਮਿਲੇ ਦਾਨ ਸੰਤ ਰਹਿਣ ਜੇ ਲਗ ਪੌਦਲ ਚਰਨਾ ਸਭਦਾ ਸਭਦਾ ਤਾਰ ਪੁਰਿਓ ਜਾਚ ਕੇ ਇੱਕ ਸਰਨਾ ਮਿਲੇ ਦਾਨ ਸੰਤ ਰਹਿਣ ਜੇ ਲਗ ਪੌਦਲ ਚਰਨਾ ਬਿੰਤ ਕਰੋ ਅਰਦਾਸ ਸੁਣੋ ਜੋ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਪਵਤੇ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰੂ ਪਾਰਗੁਣ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰੂ ਪਾਰਗੁਣ ਗੁਰੂ ਗੋਬਿੰਦ ਗੋਪਾਲ ਗੁਰੂ ਪੂਰਨ ਨਾਰਾਇਣ ਹੈ ਗੁਰਦਿਆਲ ਸਿਮਰਥ ਗੁਰੂ ਗੁਰੂ ਨਾਨਕ ਪਤਿਤ ਉਦਾਹਰਣ ਹੈ ਪੌਜਲ ਵਿਖਮ ਸਗਾਹ ਗੁਰ ਬੋਹਿਤਾਚਾਰਿਆ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਸਗਲ ਦੁਆਰ ਕੋ ਛਾਂਡ ਕੇ ਗਏ ਤੁਹਾਰੋ ਦੁਆਰ ਬਹਿ ਗਏ ਕੀ ਲਾਜਿਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾਂਡ ਕੇ ਗਏ ਤੁਹਾਰੋ ਦੁਆਰ ਵਹਿ ਗਏ ਕੀ ਲਾਜ ਅਸੇ ਗੋਬਿੰਦਾਸ ਤੁਹਾਰ ਸੋ ਕੋ ਟਲ ਗੁਰ ਸੇਵੀਏ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸੋ ਕੁਸਮ ਦੀਨ ਉਰ ਅਰਸੋਂ ਕੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂ ਦਾ ਸਾਹ ਨਿਸ਼ਵਾਸ ਬੈਠਿਆ ਸੋਹੀਏ ਸੁਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਨਿਸ਼ਵਾਸ ਬੈਠਿਆ ਸੋਹੀਏ ਸੁਭਨਾ ਦਾ ਵੇਸਾ
ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਵ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅਣ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਵ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੈ ਅਪਾਰ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਮਤ ਦੀਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਅਪਾਰ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਏ ਭਰਮ ਭੁਲਾਰੀਆਂ ਦੂਜਾ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਚਲਾਏ ਨ ਦੂਤ ਜਾਵ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਵਾਹੇ ਜਿਨ ਸੋ ਲੱਗਾ ਹੇ ਤਾ हाथ मरूड़ा तन कपे स्याह हुआ से जेहा बीजा सोलना करमा संदड़ा खेत नानक प्रभ शरणागति चरण बोहित प्रभ देत से भाजो नरक न पाई है गुर रखन वाला हेत नानक प्रभ शरणागति चरण बोहित प्रभ देत से भाजो नरक न पाई है गुर रखन वाला हेत भादोए परम पलानिया दूजा लगा हेत
वाहिगुरु जी का खालसा वाहिगुरु जी की फतेह। परम सत्कार योग माई भाई गुरु खालसा साध संग जीओ, आप गुरमुखों ने श्री गुरु ग्रंथ साहिब महाराज जी की हजूरी विखे सज के सतगुरु साहिब जी की अमृतमय बाणी का रसमय ही पहला कीर्तन सरवण किया है। उपरंत संपूर्ण बारह माह का पाठ, बारह माह के विचों जो ये भादरों का महीना चढ़िया है, इस पहले दिन असी संक्रांत कह दें, भाव बारह रसान सूरज दिया सूरज के दूर नेड़े दे हिसाब के नाल जो भी क्रांति आती है या तेजी आती है उसनू संक्रांत कहिंदे। ये तो संसारी विचार व्यवहारिक है जो सतगुरु महाराज जी ने सानू महीनों द्वारा उपदेशों की बख्शिश की है। उस अज भादरों का महीना चढ़िया है, इस तरह ही साडा जिहड़ा शरीरक जीवन है, रहनी सहनी है, ये भी प्रारब्ध अनुसार जैसा भी किसी का व्यवहार होता है ऐसे ही वो उस तरीके दे नाल दुख सुख या मान अपमान हरख सोग इन्हां दे विच दी बीतदी हुई अगे संपूर्ण हो जाती है। सो वखरे वखरे विचारां दे अनुसार जिवें कईआं नाल तां संसार दे पदार्थां विच या शब्द स्पर्श रूप रंग विषयों के मन लगा रहा है, तन भी पलच पलच सगली मुई झूठे तंदे मोह, ये तो जैसे यदि पहली पादे परम गुराणी दूजे लगा है फिर दूजे पासे वाहिगुरु परमेश्वर नूं छड्ड के या वाहिगुरु परमेश्वर की सिख्या नूं छड्ड के जो उल्टी काम क्रोध लोभ मोह हंकार इन्हां दी ਵਰਤੋਂ ਵਿੱਚ ਲੱਗ ਕੇ ਸਾਡੀ ਜ਼ਿੰਦਗੀ ਜਿਹੜੀ ਹੈ ਪੂਰਾ ਵਿਚਾਰ ਦੱਸ ਕੇ ਸਤਿਗੁਰੂ ਸਾਹਿਬ ਜੀ ਨੇ ਵੀ ਇਹਦੇ ਵਿੱਚ ਇਹ ਨੁਕਸਾਨ ਹੁੰਦਾ ਹੈ। ਇੱਥੇ ਵੀ ਅੱਗੇ ਸਭ ਨੇ ਜਾਣਾ ਹੀ ਜਾਣਾ ਹੈ, ਜਿੰਨੇ ਵੀ ਗਣ ਕਾਲੇ ਸ਼ਬਦ ਵਿਸ਼ਵਾਸ ਨੇ ਵਧਣ ਕਰਨ ਅਤੇ ਇਲਸਾਰ ਅਤੇ ਉਸ ਵੇਲੇ ਸਮੇਂ 'ਤੇ ਵੀ ਜਿਹੜੀ ਜਿਨ੍ਹਾਂ ਦਾ ਦੂਜੇ ਪਾਸੇ ਹਿੱਤ ਲੱਗਿਆ ਹੋਇਆ ਹੈ ਉਹਨਾਂ ਦੀ ਦਸ਼ਾ ਦਾ ਇਹਦੇ ਵਿੱਚ ਇਸ ਭਾਦਰੋਂ ਦੇ ਮਹੀਨੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਚੰਗੀ ਭਲੀ ਪ੍ਰਕਾਰ ਵਰਣਨ ਕੀਤਾ ਹੈ। ਫਿਰ ਜਿਹੜੇ ਜੈਸਾ ਬੀਜੈ ਸੋ ਲੁਣੇ ਕਰਮਾ ਸੁੰਦੜਾ ਖੇਤ, ਭਾਦਰੋਂ ਦੇ ਮਹੀਨੇ ਦੇ ਵਿੱਚ ਹੀ ਫਿਰ ਜਿਹਾ ਜਿਹਾ ਕੋਈ ਕਰਮ ਕਰਦਾ ਹੈ, ਜਿਸ ਤਰ੍ਹਾਂ ਜਿਹਾ ਜਿਹਾ ਕੋਈ ਧਰਤੀ ਦੇ ਵਿੱਚ ਬੀਜ ਬੀਜਦਾ ਹੈ ਉਸਦੀ ਸੁਰੱਖਿਆ ਕਰਦਾ ਹੈ, ਉਹੋ ਜਿਹਾ ਫਲ ਹੁੰਦਾ ਹੈ, ਉਹਦੇ ਫਲ ਦੇ ਖਾਣ ਦਾ ਦੁੱਖ ਜਾਂ ਸੁੱਖ ਉਸ ਨੂੰ ਮਿਲਦਾ ਹੈ। ਤੀਜੇ ਪਕਸ਼ ਨੂੰ ਲੈ ਕੇ ਇਹ ਭਾਦਰੋਂ ਦੇ ਮਹੀਨੇ ਦੇ ਵਿੱਚ ਫਿਰ ਜਿਹੜੇ ਸੇ ਭਾਦੋਂ ਨਰਕ ਨ ਪਾਈਏ ਗੁਰ ਰੱਖਣ ਵਾਲਾ ਹੇਤ, ਉਹ ਗੁਰਮੁਖ ਭਾਦਰੋਂ ਦੇ ਮਹੀਨੇ ਦੇ ਵਿੱਚ ਉਹ ਦੁੱਖ ਸਥਾਨਾਂ ਦੇ ਵਿੱਚ ਜਿਹੜੇ ਕੋਈ ਅੱਗੇ ਵੀ ਨਰਕ ਬਣੇ ਹੋਏ ਹਨ ਇੱਥੇ ਵੀ ਵਾਹਿਗੁਰੂ ਪਰਮੇਸ਼ੁਰ ਨੇ ਵਿਚਾਰਵਾਨਾਂ ਨੇ ਸ਼ਾਸਤਰਾਂ ਦੇ ਅਨੁਸਾਰ ਜਿਹੜੇ ਕਿਸੇ ਦੇ ਨੇਤਰ ਬੰਦ ਹੋ ਜਾਣੇ ਹੈ ਇਸ ਨੂੰ ਵੀ ਨਰਕ ਸਮਾਨ ਗਿਣਿਆ ਹੈ, ਅਤੇ ਦੂਸਰਾ 18 ਪ੍ਰਕਾਰ ਦਾ ਕੁਸ਼ਟ ਹੈ ਉਹਨਾਂ ਦੇ ਵਿੱਚੋਂ ਐਸੇ ਵੀ ਕੁਸ਼ਟ ਹਨ ਜਿਹੜੇ ਅਸਾਧ ਹਨ, ਜਿਹੜੇ ਫਿਰ ਮਿਟਦੇ ਨਹੀਂ, ਚਮੜੀ ਦੇ ਰੋਗ ਜਿਹੜੇ ਹਨ ਉਹਨਾਂ ਨੂੰ ਵੀ ਨਰਕ ਦੇ ਵਿੱਚ ਹੀ ਗਿਣਿਆ ਹੋਇਆ ਹੈ। ਆਮ ਇਹ ਗੱਲ ਪ੍ਰਸਿੱਧ ਹੈ ਆਮ ਸੰਸਾਰੀ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਦੂਜੇ ਪਾਸੇ ਹੇਤ ਲਏ ਦੂਜੇ ਲੱਗਾ ਹੇਤ, ਐਵੇਂ ਗ੍ਰੰਥਾਂ ਦੇ ਵਿੱਚ ਜਾਂ ਸ਼ਾਸਤਰਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਵੀ ਨਰਕ ਹੈਗੇ, ਕੋਈ ਨਰਕ ਕਿਸੇ ਨੇ ਦੇਖਿਆ ਵੀ ਜਾ ਕੇ ਅਤੇ ਜਾਂ ਸਵਰਗ ਕਿਸੇ ਨੇ ਦੇਖਿਆ ਜਾ ਕੇ, ਉਹਨਾਂ ਦੀ ਐਸੀ ਸਥੂਲ ਅਤੇ ਵਿਪਰਜੇ ਬੁੱਧੀ ਅਨੁਸਾਰ ਉਹਨਾਂ ਦੀ ਵਿਚਾਰ ਹੈ। ਇਸ ਕਰਕੇ ਇੱਥੇ ਵੀ ਜਿੱਥੇ ਦੁੱਖ ਮਹਾਨ ਦੁੱਖ ਹਨ ਕਿ ਜਿਨ੍ਹਾਂ ਦੀ ਕੋਈ ਭਗਤੀ ਭਾਵ ਵਾਲਿਆਂ ਦੀ ਸ਼ਰਧਾ ਹੈ ਧਾਰਮਿਕ ਪੁਸਤਕਾਂ 'ਤੇ ਉਹਨਾਂ ਨੂੰ ਕਿ ਜਿਨ੍ਹਾਂ ਨੇ ਲਿਖੇ ਹੈ ਉਹ ਸੱਚ ਹੀ ਕਹਿੰਦੇ ਹਨ, ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਹਨ ਜਾਂ ਵਾਹਿਗੁਰੂ ਪਰਮੇਸ਼ੁਰ ਦੀ ਹੋਂਦ ਨੂੰ ਪ੍ਰਗਟ ਕਰਦੇ ਹੈ ਹੋਂਦ ਨੂੰ ਦੱਸਦੇ ਹੈ ਕਿ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰੋ, ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਲਓ, ਤੁਹਾਨੂੰ ਇੱਥੇ ਵੀ ਸੁੱਖ ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਵੀ ਤੁਸੀਂ ਇੱਥੇ ਵੀ ਤੁਹਾਨੂੰ ਸੁੱਖ ਹੋਊਗਾ ਪ੍ਰਲੋਕ ਵੀ ਹਲ ਸੁਖ ਪਲ ਸੁਖ ਨਿਤ ਸੁਖ ਸਿਮਰਨ ਅਤੇ ਨਿਤ ਹੀ ਵਾਹਿਗੁਰੂ ਪਰਮੇਸ਼ੁਰ ਦੇ ਸਿਮਰਨ ਦੇ ਨਾਲ ਸੁੱਖ ਹੋਊਗਾ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਿਹੜਾ ਹੈ ਉਹ ਪ੍ਰੇਮ ਸਹਿਤ ਹੈ, ਭਾਵਨਾ ਸਹਿਤ, ਸ਼ਰਧਾ ਸਹਿਤ, ਅਤੇ ਗੁਰੂ ਦੀ ਸ਼ਰਨ ਲੈ ਕੇ ਗੁਰੂ ਦੀ ਸਿੱਖਿਆ ਅਨੁਸਾਰ ਸਰਵਣ ਮੰਨਣ, ਧਾਰਨਾ ਧਿਆਨ ਅਤੇ ਉਸ ਵਾਹਿਗੁਰੂ ਪਰਮੇਸ਼ੁਰ ਵਿੱਚ ਲੀਨਤਾ, ਇਹ ਜਿਸ ਨੂੰ ਆਪਾਂ ਸਮਾਧੀ ਕਹਿੰਦੇ ਹਾਂ, ਤੇ ਇੱਥੇ ਵੀ ਸੁੱਖ ਹੋਊਗਾ। ਕਈ ਜਿਨ੍ਹਾਂ ਦੇ ਵਿਚਾਰ ਇਸ ਤੋਂ ਉਲਟ ਹਨ ਜਾਂ ਇੱਧਰ ਨਹੀਂ ਹਨ, ਜਾਂ ਪਹਿਲਾਂ ਕੋਈ ਇੱਧਰਲੇ ਵਿਚਾਰਾਂ ਨਾਲ ਵੀ ਚਲੋ ਸਾਧ ਸੰਗਤ ਕਰੋ, ਗੁਰੂ ਦੀ ਸ਼ਰਨ ਲਓ, ਸਿੱਖਿਆ ਕਰੋ, ਉਹ ਕਹਿੰਦੇ ਕੋਈ ਸੁੱਖ ਤਾਂ ਆਉਂਦਾ ਹੀ ਨਹੀਂ ਹੈ। ਉਹ ਪਹਿਲਾਂ ਜਿਹੜੀ ਇਹ ਗੱਲ ਹੈ ਨਾ, ਉਹ ਸੁੱਖ ਨਹੀਂ ਆਊਗਾ। ਜਿਸ ਤਰ੍ਹਾਂ ਕੋਈ ਵੀ ਸੁਖਦਾਇਕ ਚੀਜ਼ ਹੈ ਜੇ ਉਸਨੂੰ ਜਾਂ ਫਲ ਹੈ, ਪਹਿਲਾਂ ਤਾਂ ਉਹਦੇ ਵਾਸਤੇ ਧਰਤੀ ਸਾਧਨ ਠੀਕ ਹੋਣੀ, ਯੋਗ ਹੋਣੀ ਚਾਹੀਦੀ ਹੈ। ਫਿਰ ਉਸਦਾ ਬੀਜ ਠੀਕ ਹੋਣਾ ਚਾਹੀਦਾ ਹੈ। ਬੀਜ ਦਾ ਮਤਲਬ ਹੈ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਬੀਜ ਹੈ। ਨਾਮ ਬਹੁਤ ਹਨ, ਅੱਜ ਕੱਲ੍ਹ ਕਲਯੁੱਗ ਦੇ ਵਿੱਚ ਨਾਮ ਦੇਣ ਵਾਲੇ ਬਹੁਤ ਹੈ। ਉਹ ਕਹਿੰਦੇ ਸਾਤੂ ਲਓ ਸਾਤੂ ਲਓ, ਚਾਹੇ ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਬੀਜ ਉਹ ਉੱਗਿਆ ਹੋਵੇ ਨਾ ਹੋਵੇ, ਭਾਵ ਮੰਨਣ 'ਚ ਆਇਆ ਹੋਵੇ ਨਾ ਹੋਵੇ, ਚਾਹੇ ਉਹ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਇਹ ਨਾਮ ਜਪਦਿਆਂ ਸ਼ਾਂਤੀ ਆਉਣੀ, ਸਹਿਜ ਉਸਦਾ ਗਿਆਨ ਹੋਣਾ ਵਾਹਿਗੁਰੂ ਦਾ, ਜੀਵ ਈਸ਼ ਦੀ ਅਭੇਦ ਨਿਸ਼ਚੇ ਵਾਲੀ ਦ੍ਰਿੜ ਬਿਰਤੀ ਇਹ ਹੋਣੀ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਅਤੇ ਸੁਖੈਨ ਸ਼ਬਦਾਂ ਦੇ ਵਿੱਚ ਵੀ ਇੱਕ ਜਿਹੜਾ ਹੈ ਇਹ ਉਹ ਵਾਹਿਗੁਰੂ ਪਰਮੇਸ਼ੁਰ, ਇੱਕ ਤਾਂ ਆਪਣੀ ਗਿਣਤੀ ਦਾ ਵੀ ਇੱਕ ਦੋ ਗਿਣਤੀ ਹੈ, ਉਹ ਨਹੀਂ ਹੈ। ਉਹ ਜਿਹੜਾ ਸਾਰੇ ਉਸ ਤੋਂ ਬਿਨਾਂ ਕੋਈ ਹੋਰ ਹੈ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਈ, ਤੂੰ ਕਰਤਾਰ ਕਰੈ ਸੋ ਹੋਏ, ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਇਹ ਮੰਤਰ ਪ੍ਰਾਪਤ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਪੰਜਾਂ ਪਿਆਰਿਆਂ ਦੁਆਰਾ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਇਹ ਮੰਤਰ ਅਸੀਂ ਵਾਹਿਗੁਰੂ ਪਰਮੇਸ਼ੁਰ ਦਾ ਮੰਤਰ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਔਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਕਰਤੇ ਕਰਤਿਆਂ ਦੀ ਵਿਚਾਰਾਂ ਵੀ ਬਹੁਤਿਆਂ ਨੇ, ਪੁਰਾਣਕ ਮਤ ਵਾਲਿਆਂ ਨੇ ਆਪਣੇ ਆਪਣੇ ਦੇਵਤਿਆਂ ਨੂੰ ਕਾਰਨ ਰੂਪ ਦੇ ਵਿੱਚ ਮੰਨ ਕੇ, ਜਿਸ ਤਰ੍ਹਾਂ ਕਹਿੰਦੇ ਬ੍ਰਹਮਾ ਵੀ ਉਹ ਕਰਦਾ ਸ਼ਿਸ਼ੀ ਨੂੰ, ਵਿਸ਼ਨੂੰ ਪਾਲਣਾ ਕਰਦਾ ਹੈ, ਉਹ ਸ਼ਿੰਗਾਰ ਕਰਦਾ ਹੈ, ਉਹ ਨਹੀਂ ਹੈ, ਉਹ ਵਿਚਾਰ ਨਹੀਂ ਹਨ ਸਤਿਗੁਰੂ ਸਾਹਿਬ ਜੀ ਦੇ। ਪਰ ਉਹ ਪੂਰਨ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ। ਇਹ ਬ੍ਰਹਮਾ ਨੂੰ ਵੀ, ਸ਼ਿਵਜੀ ਨੂੰ ਵੀ, ਅਤੇ ਹੋਰ ਦੇਵਤਿਆਂ ਨੂੰ, ਵਾਹਿਗੁਰੂ ਪਰਮੇਸ਼ੁਰ ਸਾਰਿਆਂ ਨੂੰ ਹੀ ਕਰਨ ਵਾਲਾ ਹੈ। ਉਹ ਸਾਰਿਆਂ ਦੇ ਕਾਰਜ ਰੂਪ ਹਨ। ਚਲੋ, ਮਤਲਬ ਹੈ ਵੀ ਇੱਕ ਓਂਕਾਰ ਸਤਨਾਮ, ਉਸਦਾ ਨਾਮ ਕੀ ਹੈ? ਜੇ ਕਿਸੇ ਨੇ ਕਿਹਾ ਵੀ ਉਹਦਾ ਨਾਂ ਕੀ ਹੈ, ਉਹਦਾ ਨਾਮ ਹੈ ਸਤ ਸਰੂਪ। ਇਹਨਾਂ ਵਿਚਾਰਾਂ ਨੂੰ ਲੈ ਕੇ ਜਦੋਂ ਇਹ ਜਿਹੜੇ ਅਕਸ਼ਰ ਇਸ ਦੇ ਵਿੱਚ ਹਨ ਮੰਤਰ ਦੇ ਵਿੱਚ, ਜਿਹਨੂੰ ਮੂਲ ਮੰਤਰ ਵੀ ਕਹਿ ਦਿੰਦੇ ਆ, ਭਾਵ ਮੁੱਢ ਦੇ ਵਿੱਚ ਜਿਹੜਾ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ੁਰ ਦੀ ਸਿੱਖਿਆ ਦੁਆਰਾ ਉਹ ਬਚਨ ਸ਼ਬਦ ਵਰਨ ਸਮਦਾਏ ਪਦੇ ਪਦ ਸਮਦਾਏ ਵਾਕ ਹੈ, ਇਹ ਲਕਸ਼ਣਾਂ ਦੁਆਰਾ ਉਹਦੇ ਵਿਚਾਰ ਇਹ ਹਨ। ਅਤੇ ਹੁਣ ਜਾਪ ਕਰਨ ਲੱਗਿਆ ਇਸਦਾ ਪਹਿਲਾਂ ਵੀ ਜਾਪ ਕਰੋ ਜਾਂ ਸੁਣੋ, ਅਤੇ ਆਪਾਂ ਕਹਿੰਦੇ ਵੀ ਮਨ ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ 'ਤੇ ਭਉ ਜਾਏ, ਵੀ ਇਹ ਸਭ ਚਲੇ ਜਾਣਗੇ। ਅਤੇ ਲਿਵ ਜਿਹੜੀ ਜਿਸ ਕੋਈ ਬਿਰਤੀ ਦਾ ਉਹਦਾ ਆਕਾਰ ਹੋਣਾ, ਲਿਵ ਉਹ ਤਾਂ ਠੀਕ ਹੈ, ਸਾਚੀ ਲਿਵੇ ਬਿੰਦੇ ਨਹੀਂ ਬਾਣੀ, ਪਰ ਲਿਵ ਸਮਝਣੀ ਵੀ ਚਾਹੀਦੀ, ਲਿਵ ਹੈ ਕੀ, ਆਮ ਸੰਸਾਰਿਕ ਲਿਵ ਕੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਲਿਵ ਹੈ ਬਿਰਤੀ, ਇੱਕ ਨਾਮ ਬਿਨਾ ਨਹੀਂ ਕੋਟ ਬਿਰਤੀ, ਇਮ ਵੇਦ ਉਚਾਰਿਤ ਸਾਰ ਸੁਤੀ, ਜੋ ਵਾਂ ਰਸ ਕੇ ਚਸ ਕੇ ਰਸ ਹੈ, ਤੇ ਕਾਲ ਨ ਭੂਲ ਫਟਾ ਫਸ ਹੈ। ਇਹ ਕਿਹੜੇ ਵਾਕ ਨੇ? ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਇਹ ਹੋਰ ਜਿਹੜੇ ਬਿਰਤੀ ਕਹਿੰਦੇ ਕਿਹਨੂੰ ਹੈ? ਲਕਸ਼ਣ ਤਾਂ ਇਹਦਾ ਵਿਲੱਖਣ ਅਤੇ ਕਠਿਨ ਹੈ, ਅਵਿਦਿਆ ਵਿਸ਼ਿਸ਼ਟ ਚੇਤਨ ਉਹਦਾ ਜਿਹੜਾ ਗਿਆਨ ਰੂਪ ਪ੍ਰਣਾਮ ਹੈ ਉਹਨੂੰ ਬਿਰਤੀ ਕਹਿੰਦੇ ਹੈ। ਵਿਦਿਆ ਜਿਸ ਦਾ ਵਿਸ਼ੇਸ਼ਣ ਹੈ, ਚੇਤਨ ਦੇ ਸਹਿਤ ਵਿਦਿਆ ਮਾਇਆ ਬ੍ਰਹਮ ਰਮੈ ਸਭ ਸੰਗ। ਜਦੋਂ ਅਸੀਂ ਬੋਲਦੇ ਹਾਂ, ਸੁਣਦੇ ਹਾਂ ਕੰਨਾਂ ਨਾਲ, ਜਾਂ ਕੰਮ ਕਰਦੇ ਹਾਂ, ਕੁਝ ਵੀ ਹੈ ਸੰਸਾਰ ਦੇ ਵਿੱਚ, ਜੋ ਕੁਝ ਵੀ ਕਰਤੱਵ ਹੈ, ਉਸੇ ਨਾਲ ਚੇਤਨ ਅਤੇ ਵਿਦਿਆ ਇੱਕ ਅੰਸ਼ ਨੂੰ ਕਹਿ ਦਿੰਦੇ ਹੈ, ਮਾਇਆ ਬਹੁਤੀਆਂ ਅੰਸ਼ ਨੂੰ ਕਹਿ ਦਿੰਦੇ ਹੈ, ਇਹ ਰਲੇ ਮਿਲੇ ਰਹਿੰਦੇ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਤਾਂ ਕੋਈ ਚੀਜ਼, ਕੋਈ ਗਿਆਨ ਜਾਂ ਧਿਆਨ ਜਾਂ ਹੋਰ ਚੀਜ਼ ਜਾਂ ਕਿਰਿਆ ਕਰਤੱਵ, ਇਹ ਉਹ ਤਾਂ ਹੋ ਹੀ ਨਹੀਂ ਸਕਦਾ। ਗੁਰਮੁਖਾਂ ਨੂੰ ਇਹ ਗੱਲ ਸਾਖਿਆਤ ਹੈ, ਜੇ ਉਹ ਸੁਣਦੇ ਹੈ ਕਿ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਚੇਤਨ ਸਰੂਪ ਦੇ ਵਿੱਚ ਟਿਕੀ ਹੋਈ ਹੈ, देखन सुनन सुनावनो मन में दिलिए साच। देखन विच सुनन विच सुनावन बोलन विच मन दे विच वो जड़ा सच स्वरूप है आद सच जुआद सच सच केवल सच है 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 दे है कई जो उस दे विच कोई होर ऐसा आनंदमय विचार तो नहीं होता कि आनंद भी आने लग पवे। जिथे सत आऊगा शब्द आऊगा श्री गुरु ग्रंथ साहब दे विच या तन मन सच्चा होए सच ता पड़ जानी है जा रे दा सच्चा होए कूर की मल उतरे तन करे अच्छा तुए सच ता पर जानी है जा सच तेरे प्यार नाओ सुन मन रसिए पाए भूख दुआ। सच दे विच साड़ी बिरती जे वाहिगुरु की कृपा दे नाल हौली हौली यतन अभ्यास करदे हां व्यवहार ठीक होवे झूठ ना होवे किसी का रला ना होवे फिर व्यवहार ठीक करदे हां करदे हां ते उस दे विच बिरती टिके। जिन्हां दी तां बहुत ही लीनता हो जाए सच स्वरूप उन्हां नूं तां फिर बाहरला संसार स्थूल शरीर मन बुद्ध इंद्रिय उहदे विच लीन हो गए वह हो गए कि अज्ञान दूर हो गया फिर सच ही सच है वो सच स्वरूप है। तो सच स्वरूप दे विच कहने फिर सच ये है कई मतों वाले ने जिमें अपनी भी बुद्धि दे विच ये गल आनी कठिन है जेडे पढ़े लिखे भी है चाहे संसारिक विद्या या होर चीज़ है कहते ठीक है भी धरती भी है पानी भी है अग भी है हवा भी है आकाश मैंने सत्य है ये नहीं मरता आकाश वही रहता है इस करके सत्य है। वो कहने सत्य नहीं है ये अज्ञान का प्रणाम है उसकी बदल है वाहिगुरु की माया पाई हुई है सानू सत प्रतीत होता है संसार भी सत प्रतीत होता है। जिन्हें मोटी बुद्धि है वह संसार तो बिना शरीर तो बिना होर चीज़ उन्होंने कोई सत है ही नहीं वाहिगुरु वो सत है वो है ही नहीं। आम संसारी रीत दे विच जिन्हें कोई संगत नहीं है या वो जी बुद्धि है कथे वाहिगुरु असंख्य नास्तिक लोग ने नास्तिक भी नहीं है वो कहने वाहिगुरु परमेश्वर नहीं है दिखाओ। गुरु नानक साहब महाराज जी तो वो ऐसे देशों के विच भी गए जिस तरह इतिहास के विच आउंदा है तो कई ऐसे ही रब बन बैठते कुछ सिद्धियां सिद्धियां द्वारा या जैसे जैन बौद्ध वाले जैन अपने देश ही भारतवर्ष विच भी बुद्ध नूं बहुत मनदे है बुद्ध वैसा है बुद्ध मत नास्तिक है परमेश्वर नूं नहीं मनदे उन्होंने मत की जो तुसीं विचार करोगे भी चार ने उन्होंने विच वो सत और शून ही रब मनदे है इस तो परे है शून अज्ञान है। जैसे अज्ञान का साक्षात्कार प्रणाम बदल नींद है। ਗੱਲਾਂ ਨਾਲ ਸੁਣ ਲੈਂਦੇ ਹਾਂ ਆਪਾਂ, ਪੜ੍ਹਿਆ ਨਹੀਂ ਜਾਂ ਹੋਰ ਚੀਜ਼ਾਂ ਨਹੀਂ ਆ ਵੀ ਉਹਨੂੰ ਜੇ ਇਸ ਤਰ੍ਹਾਂ ਦੀ ਵਿਚਾਰ ਦੇ ਨਾਲ ਸਰਵਣ ਕੀਤਾ ਜਾਏ ਵੀ ਫਿਰ ਨੀਂਦ ਨੂੰ ਤਾਂ ਸਭ ਕੁਝ ਸਮਝਦਾ। ਜੇ ਉਹ ਕਹਿੰਦੇ ਵੀ ਅਗਿਆਨ ਦੀ ਬਦਲ ਐਸੀ ਹੁੰਦੀ ਹੈ ਜੀ, ਉਹ ਐਸਾ ਹੈ ਵਿਲੱਖਣ ਹੈ, ਤਾਂ ਆਮ ਨਹੀਂ ਲੋਕ ਸਮਝ ਸਕਦੇ ਇਹਨੂੰ। ਹੁਣ ਨੀਂਦ ਜਿਹੜੀ ਹੈ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਸਾਡੀ ਮਨ ਬੁੱਧੀ ਚੰਚਲ ਹੈ, ਮਨ ਵੀ ਇਹ ਮਨ ਚੰਚਲਾ ਚਤੁਰਾਈ ਕਿੰਨੇ ਨੇ ਪਾਇਆ ਅਤੇ ਬੁੱਧੀ ਵੀ ਹੈ, ਅਤੇ ਜਿਹਨਾਂ ਨੂੰ ਕੋਈ ਸੰਗਤ ਨਹੀਂ ਹੈ ਮਨ ਚੰਚਲ ਉਹਨਾਂ ਦਾ ਕਹਿੰਦੇ ਮਨ ਖੜਦਾ ਨਹੀਂ ਹੈ। ਬੁੱਧੀ ਜਿਹੜੀ ਹੈ ਇਹ ਹੋਰ ਵਿਚਾਰਾਂ ਦੇ ਵਿੱਚ ਚਲੀ ਜਾਂਦੀ ਹੈ, ਚਾਹੇ ਸ਼ਾਸਤਰ ਪੜ੍ਹੇ ਤਾਂ ਉੱਧਰ ਨੂੰ ਤੁਰ ਫਿਰੂਗੀ। ਉਸਤ ਮਨ ਮੈਂ ਕਰਨ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਵਿਵਹਾਰ ਪਹਿਲਾਂ ਸੱਚ ਕਰੋ, ਝੂਠ ਨਾ ਬੋਲੋ, ਕਿਸੇ ਦੀ ਇੱਛਾ ਜਾਂ ਹੋਰ ਉਹਦੇ ਵਿੱਚ ਉਹ ਨਾ ਕਰੋ, ਇਹ ਔਗੁਣਾਂ ਤੋਂ ਬਚ ਕੇ ਰਹੋ, ਅਤੇ ਫਿਰ ਤੁਸੀਂ ਹਾਲੇ ਜੇ ਆਪਣੀ ਧਰਮ ਦੀ ਕਿਰਤ ਕਰਨੀ ਹੈ ਜਾਂ ਸੰਗਤ ਦੇ ਵਿੱਚ ਸੇਵਾ ਕਰਨੀ ਹੈ, ਉਹ ਪਹਿਲਾਂ ਨਹੀਂ ਹੋਊਗਾ ਤੁਹਾਨੂੰ। ਨਾਮ ਵੀ ਤੁਸੀਂ ਜਪੋਗੇ ਉਹ ਨਹੀਂ ਸੁੱਖ ਹੋਣ ਲੱਗਾ ਤੁਹਾਨੂੰ, ਪਹਿਲਾਂ ਸਿਮਰੋ ਸਿਮਰ ਸਿਮਰ ਸੁੱਖ ਪਾਓ, ਅੱਗੇ ਜਾ ਕੇ ਖੁੱਲੂਗੀ ਕੰਮ, ਫਿਰ ਤੁਹਾਨੂੰ ਪਤਾ ਲੱਗੂਗਾ। ਉਹਦੇ ਅੱਗੇ ਦਰਜੇ ਵੀ ਹਨ ਇਸ ਚੀਜ਼ ਦੇ, ਅਤੇ ਇਹ ਕਰਨਾ ਜ਼ਰੂਰ ਜ਼ਰੂਰ ਚਾਹੀਦਾ ਹੈ। ਅਤੇ ਗੁਰੂ ਵਾਲੇ ਹੋ ਕੇ ਕਰਨਾ ਚਾਹੀਦਾ ਹੈ। ਗੁਰੂ ਦਸਵੇਂ ਪਾਤਸ਼ਾਹ ਉਹਨਾਂ ਨੇ ਸਿੱਖਿਆ ਦਿੱਤੀ, ਉਹੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਪਰਮੇਸ਼ੁਰ ਦੀ ਸਿੱਖਿਆ ਲਿਆਂਦੀ, ਉਹੀ ਗੁਰੂ ਹੈ। ਅਤੇ ਗੁਰੂ ਨਾਨਕ ਸਾਹਿਬ ਉਸੇ ਨੇ ਗੁਰੂ ਨਾਨਕ ਸਾਹਿਬ ਦਸੇ ਸਰੂਪ ਧਾਰਨ ਕੀਤੇ ਹੈ। ਪਰ ਉਹ ਵਾਹਿਗੁਰੂ ਨੇ ਕਿਹਾ ਤੁਸੀਂ ਗੁਰੂ ਪਰਮੇਸ਼ੁਰ ਹੋ, ਮੈਂ ਪਾਰ ਬ੍ਰਹਮ ਪਰਮੇਸ਼ੁਰ ਹਾਂ, ਵੀ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ, ਤੁਸੀਂ ਗੁਰੂ ਹੋ ਕੇ ਲੋਕਾਂ ਨੂੰ ਇਹ ਦਰਡਾਓ ਵੀ ਪਾਰ ਬ੍ਰਹਮ ਪਰਮੇਸ਼ੁਰ ਦੇ ਵਿੱਚ। ਇਹ ਫਿਰ ਸਤਿਗੁਰੂ ਸਾਹਿਬ ਜੀ ਨੇ ਉਹਦੇ ਨਾਲ ਵੀ ਇਹ ਮੰਤਰ, ਫਿਰ ਉਹਦੇ ਭਾਵ ਹੋਣੇ ਚਾਹੀਦੇ ਹੈ। ਤੁਹਾਡਾ ਮਨ ਜਿਹੜਾ ਹੈ, ਆਪਣਾ ਮਨ ਜਿਹੜਾ ਹੈ, ਇਹ ਉਹਦੇ ਵਿੱਚ ਉਹਦਾ ਹੋਰ ਇੱਧਰ ਉੱਧਰ ਨਾ ਜਾਵੇ, ਬੁੱਧੀ ਹੋਰ ਚਿਤਵਣੀ, ਚਿੱਤ ਹੋਰ ਚਿਤਵਣੀ ਨਾ ਕਰੇ, ਅਤੇ ਬੁੱਧੀ ਜਿਹੜੀ ਉਹ ਹੋਰ ਵਿਚਾਰ ਵਿੱਚ ਨਾ ਪਵੇ, ਅਤੇ ਨਾਮ ਦੇ ਭਾਵ ਵਿੱਚ ਲੀਨ ਰਹੇ, ਅਤੇ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਫਿਰ ਹੋਊਗੀ ਵਿਕਾਰਾਂ ਵੱਲੋਂ। ਇਹ ਛੇਤੀ ਨਹੀਂ ਜਨਮਾਂ ਜਨਮਾਂ ਦੀ ਇਸ ਮਨ ਕੋ ਮਲ ਲਾ ਗਈ, ਪਾਪਾਂ ਦੀ ਮੈਲ ਲੱਗੀ ਹੋਈ ਹੈ, ਚੰਚਲਤਾ ਦੀ ਮੈਲ ਲੱਗੀ ਹੋਈ ਹੈ, ਵਿਸ਼ਿਆਂ ਦੀ ਮੈਲ ਲੱਗੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਹੋਈ ਹੈ, ਸੈਂਕੜੇ ਇੱਕ ਨਹੀਂ ਹੈ ਉਹ ਹੋਣਗੇ ਕਿ ਜਿੰਨਾ ਚਿਰ ਟਿਕਦਾ ਉਨਾ ਹੀ ਸਹੀ। ਹਾਲੇ ਸੰਗਤ ਦੇ ਵਿੱਚ ਜੇ ਵਿਚਾਰ ਜਾਂ ਇੱਕ ਦੂਜੇ ਨਾਲ ਵਿਚਾਰ ਕਰੋ ਉਦੋਂ ਵੀ ਟਿਕ ਜਾਂਦਾ ਹੈ, ਜੇ ਤੁਸੀਂ ਇਕੱਲੇ ਬੈਠ ਕੇ ਕਰੋਗੇ ਉਦੋਂ ਬਹੁਤ ਭੱਜਦਾ ਹੋਊਗਾ, ਕਦੇ ਕਿਧਰੇ ਨਿਕਲ ਗਿਆ ਕਦੇ ਕਿਧਰੇ ਨਿਕਲ ਗਿਆ। ਇਹ ਫਿਰ ਸਤਿਗੁਰੂ ਸਾਹਿਬ ਦੀ ਵਿਚਾਰ ਅਤੇ ਬੇਨਤੀ ਅਤੇ ਅਰਦਾਸਾਂ ਨਾਲ ਅਤੇ ਲਗਾਤਾਰ ਉਹਨੂੰ ਕਰਨ ਨਾਲ, ਅਤੇ ਫਿਰ ਇਹਦੇ ਜਿਹੜੇ ਸੰਕਲਪ ਵਿਕਲਪ ਨੇ ਉਹਨਾਂ ਨੂੰ ਦੂਰ ਕਰਨ ਨਾਲ ਫਿਰ ਉਹ ਹੋ ਜੂਗਾ, ਫਿਰ ਪਤਾ ਲੱਗੂਗਾ ਵੀ ਹਾਂ ਇਹ ਗੱਲ ਠੀਕ ਹੈ। ਇਸ ਕਰਕੇ ਅਸਲੀ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਹੈ ਸਦਾ ਸੱਚਿਦਾਨੰਦ। ਉਹ ਨਿਰਾਕਾਰ ਸਰੂਪ ਹੈ ਜਿਹੜੇ ਸਤਿਗੁਰੂ ਸਰੂਪ ਧਾਰੇ ਨੇ ਜਾਂ ਹੋਰ ਵਾਹਿਗੁਰੂ ਪਰਮੇਸ਼ੁਰ ਕਰਤੱਵ ਕਰਦਾ ਭਗਤਾਂ ਨੇ ਉਹ ਸਰਗੁਣ ਸਰੂਪ ਹੈ। ਜੇ ਭਗਤ ਉਹ ਭਗਤ ਤੰਨੇ ਦੀਆਂ ਉਹਦੇ ਕੰਮ ਕਰੀ ਜਾਂਦਾ ਸੀ, ਉਹ ਦੂਜਿਆਂ ਨੂੰ ਨਹੀਂ ਦਿਸਦਾ, ਉਹਨੂੰ ਦਿਸਦਾ, ਕੰਮ ਹੁੰਦੇ ਦਿਸਦੇ ਆ। ਸਵੈਸਾ ਵਾਹਿਗੁਰੂ ਪਰਮੇਸ਼ੁਰ ਇੱਕ ਓਂਕਾਰ, ਓਂਕਾਰ ਦਾ ਅਰਥ ਹੈ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਤਾਂ ਚੰਦਰਮਾ ਦਾ ਵੀ ਚਾਨਣ ਹੈ, ਅੱਗ ਦਾ ਵੀ ਚਾਨਣ ਹੈ, ਬਿਜਲੀ ਦਾ ਵੀ ਚਾਨਣ ਹੈ, ਸੂਰਜ ਦਾ ਵੀ ਚਾਨਣ ਹੈ, ਤਾਰਿਆਂ ਦਾ ਵੀ ਚਾਨਣ ਹੈ। ਇਹ ਖੱਟ ਜੋਤੀਆਂ ਦੇ ਵਿੱਚ ਜਿਸ ਦੁਆਰਾ ਗਿਆਨ ਹੋ ਜਾਏ, ਸ਼ਬਦ ਦੁਆਰਾ ਵੀ ਹੁੰਦਾ ਹੈ, ਉਹਨੂੰ ਵੀ ਖੱਟ ਜੋਤੀ ਮੰਨੇ। ਉਹ ਐਸਾ ਨਹੀਂ ਹੈ, ਚਿਲ ਮਿਲ ਚਿਲਕੇ ਚੰਦ ਨ ਤਾਰਾ, ਬਿਜਲ ਕਿਰਨ ਜੋਤ ਗਿਣਾਰਾ, ਇਕੱਠੇ ਕਥੋਂ ਚਿਹਨ ਨਹੀਂ ਕੋਈ ਪੂਰ ਰਿਹਾ ਮਨ ਪਾਏਦਾ। ਮਨ ਨੂੰ ਕਿਹੜੀ ਚੀਜ਼ ਹੁੰਦੀ ਹੈ? ਸਾਰਿਆਂ ਦੇ ਮਨ ਨੂੰ ਸੁਖ ਪਾਉਂਦਾ, ਉਹ ਸੁਖ ਸਰੂਪ ਹੈ, ਇਹ ਉਸਦਾ ਵਿਸ਼ੇਸ਼ ਰੂਪ ਹੈ। ਅਤੇ ਜਿਹੜਾ ਉਸਦਾ ਸੱਤ ਚਿੱਤ ਆਨੰਦ ਸਰੂਪ ਹੈ, ਸੱਤ ਚਿੱਤ ਕਹਿੰਦੇ ਮਹਾਰਾਜ ਆਪਣੇ, ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਏਕ ਪੁਰਖ ਸਮਾਣਾ, ਵੀ ਘਟਾਂ ਘਟਣ ਦੇ ਵਿੱਚ ਹੀ ਉਹ ਵਿਆਪਕ ਹੈ, ਵੀ ਦੂਰ ਜਾਣ ਦੀ ਲੋੜ ਨਹੀਂ। ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਏ। ਕਹਿੰਦੇ ਦਿਸਦਾ ਤਾਂ ਇਹ ਨਹੀਂ ਹੈ, ਫੁੱਲਾਂ ਉਹ ਮੱਧ ਜਿਵੇਂ ਵਾਸ ਬਸ ਹੈ, ਫੁੱਲਾਂ ਦੇ ਵਿੱਚ ਵਾਸ਼ਨਾ ਵੱਖਰ ਨਾਲ ਤਾਂ ਨਹੀਂ ਦਿਸਦੀ, ਉਸਦਾ ਨੱਕ ਦੁਆਰਾ ਗਿਆਨ ਹੁੰਦਾ ਹੈ। ਸ਼ਰਧਾ ਅਤੇ ਵਿਚਾਰ ਅਤੇ ਮੰਨਣ ਅਤੇ ਬ੍ਰਹਮਾਕਾਰ ਬਿਰਤੀ ਉਹਦਾ, ਉਹਦੇ ਦੁਆਰਾ ਉਸਦਾ ਗਿਆਨ ਹੋਵੇਗਾ। ਇਹ ਛੱਡ ਦਿਓ ਸਾਰੀਆਂ ਗੱਲਾਂ, ਐਸੇ ਸ਼ਬਦ ਵੀ ਡੂੰਘਿਆਈ ਵਾਲੇ ਛੱਡ ਦਿਓ। ਇਹ ਸਿੱਧਾ ਹੀ ਹੈ ਵੀ ਤੁਸੀਂ ਸਿਮਰਨ ਕਰੋ, ਜਾਪ ਕਰੋ, ਅਤੇ ਤੁਹਾਨੂੰ ਸੁੱਖ ਹੋਊਗਾ। ਸਿੱਧੀ ਗੱਲ ਹੈ, ਪਰਮੇਸ਼ੁਰ ਉਹ ਹਾਲੇ ਥੋੜ੍ਹਾ ਜਿਹਾ ਤੁਹਾਨੂੰ ਦਿਖਾਇਆ ਹੁਣ ਆਪਣਾ ਮਾੜਾ ਜਿਹਾ, ਜਿਵੇਂ ਜਿਵੇਂ ਉਹ ਸੁੱਖ ਪ੍ਰਬਲ ਹੋਊਗਾ, ਦੇਹ ਅਧਿਆਸ ਮਿਟੂਗਾ ਔਰ ਪੰਜੇ ਗਿਆਨ ਇੰਦਰੀਆਂ ਦੇ ਵਿਸ਼ੇ ਮਿਟਣਗੇ, ਦੂਸਰਿਆਂ ਨੇ ਮਿਟਣਗੇ, ਪੁਰਾਣ ਬਹੁਤ ਸੂਖਮ ਹੋ ਜਾਣਗੇ, ਪ੍ਰਾਣਾਂ ਦਾ ਪਤਾ ਹੀ ਨਹੀਂ। ਹਾਲੇ ਸਰੀਰ ਦੇ ਵਿੱਚ ਵਗਦੇ ਪ੍ਰਾਣ ਤਾਂ ਹੈਗੇ ਆ, ਜਿਹੜੇ ਅਭਿਆਸ ਕਰਦੇ ਆ ਉਹ ਇਉਂ ਦੱਸਦੇ ਆ ਵੀ ਇੰਨੇ ਸੁੱਖ ਹੋ ਜਾਂਦੇ, ਉਹਨਾਂ ਦੇ ਸਰੀਰ ਦੇ ਵਿੱਚ ਹਰਕਤ ਨਹੀਂ ਰਹਿੰਦੀ। ਹੁਣ ਤਾਂ ਨਾਭੀ ਦੇ ਵਿੱਚ ਕਦੇ ਉੱਤੇ ਹੁੰਦੀ, ਕਦੇ ਹੇਠ ਹੁੰਦੀ ਨਾ, ਸਾਹ ਹੁੰਦਾ ਕਿਉਂ ਨਹੀਂ ਹੋਊਗਾ, ਇੰਦਰੀਆਂ ਵੀ ਲੀਨ ਹੋ ਜਾਣਗੀਆਂ। ਇਸ ਵਾਸਤੇ ਹੀ ਮਨੁੱਖਾਂ ਦੀ ਪ੍ਰਾਪਤ ਹੋਈ ਹੈ, ਜਿੰਨੇ ਆਪਾਂ ਹੈ ਭਰਿਆ ਦੀਵਾਨ ਹੈ ਵੀ ਚਲੋ ਸੰਗਤ ਕਰਦੇ ਹਾਂ, ਅਤੇ ਉਹ ਜ਼ਰੂਰੀ ਦਿੱਲੇ ਪਾਸੇ ਟਾਈਮ ਲਾਓ। 24 ਘੰਟੇ ਹੈ, 24 ਘੰਟਿਆਂ ਦੇ ਵਿੱਚੋਂ ਜੇ ਤੁਸੀਂ 12 ਘੰਟੇ ਵਿਹਾਰ ਕਰੋ, 12 ਦੇ ਵਿੱਚੋਂ ਜੇ ਨਹੀਂ ਲਾ ਸਕਦੇ ਤਾਂ 6 ਹੀ ਲਾਓ, 6 ਨਹੀਂ ਕਬੀਰ, ਇਹ ਕਰੀ ਆਦਿ ਕਰੀ ਆਦੇ ਹੀ ਹੁਕਮ ਆ ਗਈ। ਛੇ ਨਹੀਂ ਤੇ ਤਿੰਨ ਹੀ ਸੀ, ਤਿੰਨ ਨਹੀਂ ਸੀ ਤੇ ਡੇਢ ਹੀ ਸੀ, ਇੱਕ ਹੀ ਸੀ, ਇੱਕ ਨਹੀਂ ਸੀ ਤੇ ਅੱਧਾ ਹੀ ਘੰਟਾ ਸੀ, ਅੱਧਾ ਘੰਟਾ ਨਹੀਂ ਤੇ ਆਪਣੇ 15 ਮਿੰਟ ਹੀ ਸਹੀ, 15 ਮਿੰਟ ਨਹੀਂ ਤੇ 5 ਹੀ ਸਹੀ। ਪਰ ਇਹ ਸਭ ਕੁਛ ਆਪਾਂ ਜਿਹਨਾਂ ਦਾ ਹਲੇ ਨਹੀਂ ਹੈ ਵਿਚਾਰਾਂ ਸੁਣਦੇ ਹੈ, ਪਹਿਲਾਂ ਤਾਂ ਉਹ ਵਿਹਾਰ ਨੂੰ ਠੀਕ ਕਰੀਏ, ਖੇਤ ਠੀਕ ਕਰੀਏ ਜਿਸ ਦੇ ਵਿੱਚ ਬੀਜ ਬੀਜਣਾ ਹੈ। ਇਹ ਖੇਤ ਵਾਂਗ ਹੈ ਸਰੀਰ, ਇਸ ਦੇ ਵਿੱਚ ਨਾਮ ਬੀਜ ਬੂਜਣਾ। ਅਬ ਕਲੂ ਆਇਓ ਰੇ ਕਲੂ ਆਇਓ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਪਰਮ ਪੂਲੋ ਪੂਲੋ। ਅਤੇ ਨਾਮ ਇਹ ਗੁਰਮੁਖ ਨਾਮ ਜਪਣ ਵਾਲੇ ਇਕੱਠੇ ਵਿਚਾਰ ਕਰਦੇ ਜੀ, ਕਹਿੰਦੇ ਨਾਮ ਤਾਂ ਸੁਖਾਲਾ ਹੀ ਹੈ, ਕੋਈ ਹਰ ਹਰ ਕਰਤਾ ਦੁੱਖ ਵਿਨਾਸ਼ਨ ਪਤਤ ਪਾਵਨ ਹਰ ਨਾਮ ਜੀਓ। ਰਾਗੇ ਤੋਂ ਸੁਣਿਓ ਹਰ 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 ਰਾਮ 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 ਰਾਮ, ਜਾਂ ਵਾਹਿਗੁਰੂ 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 ਵਾਹਿਜੀਓ। ਉਹ ਕਹਿੰਦਾ ਵਾਹਿਗੁਰੂ ਕਹਿਣਾ ਤਾਂ ਸੁਖਾਲਾ, ਜੇ ਸਾਧਨ ਹੈ ਉਹ ਬੜੇ ਕਠਿਨ ਹੈ। ਜਿਹੜੇ ਨਾਮ ਦੇ ਸਾਧਨ ਹੈ ਨਾ ਉਹ ਕਠਿਨ ਹੈ, ਫਿਰ ਉਹਦੇ ਵਿੱਚ ਗੁਣ ਧਾਰਨ ਕਰਨੇ ਹੈ। ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਜਿਵੇਂ ਥਾਲ ਦੇ ਵਿੱਚ ਪਦਾਰਥ ਪ੍ਰਗਟ ਕਰਿਆ, ਐਸੇ ਗੁਰਬਾਣੀ ਦੇ ਅੰਦਰ ਗੁਰਬਾਣੀ ਪ੍ਰਗਟ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪ੍ਰਤੱਖ ਹੈ ਨਾ, ਕੋਈ ਸ਼ਬਦ ਪੜ੍ਹੋ ਤਾਂ ਗਿਆਨ ਹੁੰਦਾ ਕਿ ਨਹੀਂ? ਨੇਤਰਾਂ ਨਾਲ ਅੱਖਰ ਵੀ ਦਿਸਦੇ ਹੈ, ਅੱਖਰ ਵੀ ਸਤਿਕਾਰਯੋਗ ਹੈ, ਕਿਉਂਕਿ ਜਿਸ ਦੇ ਵਿੱਚ ਉਹ ਗਿਆਨ ਭਰਪੂਰ ਹੈ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁੰਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਬਖਾਣ। ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਕੋਈ ਇਸ ਦੀ ਐਸੀ ਸਾਨੂੰ ਲੋੜ ਹੈ। ਕਹਿੰਦੇ ਨਿਜਨੇ ਲਿਖੇ ਤੇ ਸਿਰ ਨਾ ਹੈ, ਉਹਦੇ ਉੱਤੇ ਕਿਸੇ ਦਾ ਨਿਯੰਕ, ਉਹਦੇ ਕਰਮਾਂ ਦੇ ਬੰਧਨਾਂ ਨੂੰ ਤੋੜਨ ਵਾਲਾ, ਜਨਮ ਮਰਨ ਨੂੰ ਮੇਟਣ ਵਾਲਾ, ਹਰ ਜਨਮ ਮਰਨ ਵਿਹੀਨ, ਦਸ ਚਾਰ ਚਾਰ ਪ੍ਰਵੀਨ। ਸੋ ਇਹ ਵਿਚਾਰਾਂ ਸਾਧ ਸੰਗਤ ਹੈ, ਇੱਕ ਸਿੱਖ ਦੋ ਸਾਧ ਸੰਗ ਹੈ। ਪਰ ਸਿੱਖ ਵੀ ਫਿਰ ਜਿਹੜਾ ਗੁਰੂ ਕੀ ਆਗਿਆ ਵਿੱਚ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਜਿਹਦੀ ਗੱਲ ਥਾਂ ਪਵੇ ਪ੍ਰਵਾਨ ਹੋਵੇ ਉਹੀ ਸਿੱਖ ਹੈ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕੀ ਕਹਿੰਦੇ ਜੀ, ਨਾਮ ਜਪੋ ਜਾਂ ਖੁੱਲ੍ਹੇ ਜਾਂ ਸਾਧੂ ਐਸੇ ਜਾਂ ਹੋਰ ਚੀਜ਼ ਹੈ, ਕੀ ਲੋੜ ਹੈ ਇਹ ਕਛਹਿਰੇ ਪਾਉਣ ਦੀ? ਕੀ ਲੋੜ ਹੈ? ਕਿਰਪਾਨਾਂ ਤਾਂ ਬਹੁਤ ਹੀ ਨਹੀਂ ਰੱਖਦੇ, ਹੋਰ ਕੀ ਕੇਸ ਰੱਖਣ ਦੀ ਕੀ ਲੋੜ ਹੈ? ਵਾਹਿਗੁਰੂ ਦੇ ਕਿਹੜੇ ਹੈਗੇ ਜਾਂ ਹੋਰ ਚੀਜ਼ ਹੈ? ਪਰ ਉਹ ਵਾਹਿਗੁਰੂ ਪਰਮੇਸ਼ਰ ਦਾ ਸਾਰਿਆਂ ਵਿੱਚ ਹੀ ਹੈ, ਸਾਰੇ ਹੀ ਉਸਦੇ ਸਹਿਸ ਤਵ ਨੈਣ ਨਾ ਨੈਣ ਹੈ, ਤੋਂ ਇੱਕ ਸਹਿਸ ਸਰਵ ਰੂਪ ਵੀ ਹੈ, ਰੂਪਾ ਰੰਗ ਤੋਂ ਰਹਿਤ ਵੀ ਹੈ। ਸੋ ਇਹ ਵਿਹਾਰ, ਜੇ ਵਿਹਾਰ ਨਹੀਂ ਠੀਕ ਕਰੋਗੇ ਤੁਸੀਂ, ਉਹਦੇ ਵਿੱਚ ਹੇਰਾਫੇਰੀ ਹੋਊਗੀ, ਝੂਠ ਹੋਊਗਾ, ਕਪਟ ਹੋਊਗਾ, ਤਾਂ ਨਾਮ ਜਪਿਆ ਪ੍ਰਵਾਨ ਨਹੀਂ ਹੋਏਗਾ, ਸਫਲ ਨਹੀਂ ਹੋਏਗਾ, ਤੁਹਾਡੇ ਮਨ 'ਚ ਸ਼ਾਂਤੀ ਨਹੀਂ ਹੋਵੇਗੀ, ਗਿਆਨ ਨਹੀਂ ਹੋਵੇਗਾ, ਵਾਹਿਗੁਰੂ ਸਾਖਿਆਤ ਨਹੀਂ ਹੋਵੇਗਾ, ਸਰਗੁਣ ਸਰੂਪ ਸਾਖਿਆਤ ਨਹੀਂ ਹੋਵੇਗਾ, ਨਾਮ ਨਹੀਂ ਸਾਖਿਆਤ ਹੋਵੇਗਾ। ਜਿਹਨੂੰ ਕਹਿੰਦੇ ਵੀ ਆਪੇ ਜੀ ਜਾਪ ਹੁੰਦਾ, ਉਹ ਨਹੀਂ ਹੋਊਗਾ। ਇਸ ਕਰਕੇ ਜਿਹਨਾਂ ਦਾ ਵਿਹਾਰ ਸ਼ੁੱਧ ਹੈ ਅਤੇ ਗੁਰੂ ਕੀ ਸ਼ਰਨ ਲਈ ਹੈ ਅਤੇ ਸਿੱਖਿਆ ਦੇ ਨਾਲ ਜਪਦੇ ਹੈ, ਹਾਂਜੀ, ਉਹ ਵੀ ਉਹ ਸਤਿਗੁਰੂ ਰਾਮਦਾਸ ਸਾਹਿਬ ਜਿਵੇਂ ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਹੜਾ ਗੁਰੂ ਕੀ ਸ਼ਰਨ ਵਿੱਚ ਪਿਆ ਅਤੇ ਫਿਰ ਸਾਧ ਸੰਗਤ ਵਿੱਚ ਗਿਆ, ਫਿਰ ਅੱਗੇ ਤੋਂ ਅੱਗੇ ਉਹਨਾਂ ਦੇ ਦਰਜੇ ਵੀ ਦੱਸਿਆ, ਭਾਈ ਗੁਰਦਾਸ ਸਾਹਿਬ ਜੀ ਨੇ ਖੋਲ੍ਹ ਕੇ ਵਿਚਾਰਾਂ ਦੱਸੀਆਂ ਹਨ। ਸੋ ਇਹ ਸਮੁੱਚੀ ਵਿਚਾਰ ਹੈ, ਇਹ ਭਾਦੋ ਹੈ। ਹੁਣ ਇਸ ਦੇ ਵਿੱਚ ਤਿੰਨ ਚੀਜ਼ਾਂ ਦੱਸੀਆਂ ਸਨ ਕਿ ਇੱਕ ਤਾਂ ਜਿਹੜੇ ਭਰਮ ਵਿੱਚ ਭੁੱਲੇ ਹੋਏ ਆ, ਦੂਜੇ ਲੱਗਾ ਅਤੇ ਦੂਸਰੇ ਕਰਮਾਂ ਸੰਧੜਾ ਖੇਤ ਸਮਾਨ ਕਰਮ, ਤੀਸਰੇ ਵਿਸ਼ੇਸ਼ ਗੁਰ ਰੱਖਣ ਵਾਲਾ ਹੇਤ, ਗੁਰੂ ਕਿਹਨਾਂ ਦੀ ਰਾਖੀ ਕਰਦਾ ਹੈ। ਅਸੀਂ ਕਹਿੰਦੇ ਸਾਡੀ ਗੁਰੂ ਰਾਖੀ ਕਰੇ, ਉਹ ਨਹੀਂ ਕਿਸੇ ਪਾਸੇ ਜੂਨਾਂ ਦੇ ਵਿੱਚ ਜਾਣਗੇ ਜਾਂ ਨਰਕਾਂ ਦੇ ਵਿੱਚ ਪੈਣਗੇ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਭਾਵ ਦੋਏ, ਦੂਜਾ ਭਾਵ ਇੱਕ ਛੋਟ ਦੂਜੇ ਲਗੇ ਡੁੱਬੇ ਸੇ ਬਣ ਜਾ ਰਿਹਾ, ਇਹਦਾ ਸਮੁੱਚੀ ਸਮਾਨ ਰੂਪ 'ਤੇ ਵਿਚਾਰ ਹੋਈ ਹੈ। ਅਤੇ ਜਿੱਥੇ ਸਾਡੀ ਭਾਰਤ ਭੂਮੀ ਫਸੀ ਹੋਈ ਹੈ, ਉਹ ਫਿਰ ਦੇਵੀ ਦੇਵਤਿਆਂ ਵਿੱਚ ਉਹਨਾਂ ਦੇ ਕਹੇ ਅਨੁਸਾਰ ਵੀ 33 ਕਰੋੜ ਦੇਵਤਾ ਹੈ। ਚਲੋ ਕੋਈ ਮੰਨੇ ਨਾ ਮੰਨੇ, ਕੁਛ ਨਾ ਕੁਛ ਤਾਂ ਮੰਨਦੇ ਹੀ ਹੈ ਨਾ, ਹੈ ਦੇਵਤੇ ਜਾਂ ਬ੍ਰਹਮਾ ਵਿਸ਼ਨੂੰ ਜਾਂ ਹੋਰ ਵੀ ਦੇਵੀ ਦੇਵਤਿਆਂ ਦੀ ਹੋਈ ਹੋਰ ਚੀਜ਼ਾਂ। ਇਹ ਜਿਹੜੇ ਉਹਨਾਂ ਦੇ ਵਿੱਚ ਲੱਗੇ ਹੈ, ਜਿਹੜੇ ਉਹਨਾਂ ਦੇ ਅੱਗੇ ਫੇਰ ਉਹਨਾਂ ਤੋਂ ਅੱਗੇ ਜਿਹੜੇ ਉਹਨਾਂ ਦੀ ਉਪਾਸਨਾ ਕਰਦੇ ਆ, ਉਹ ਵੀ ਫਿਰ ਬਣ ਬੈਠਦੇ ਆ, ਜਾਂ ਉਹਨਾਂ ਦੇ ਜਿਹੜੇ ਅਵਤਾਰ ਨੇ ਜਿਹਨਾਂ ਨੇ ਇੱਕ ਭਾਵ ਨੂੰ ਨਹੀਂ ਦਰੜਾਇਆ, ਉਹ ਸਾਰੇ ਭਾਦੋਂ ਭਰਮ ਪੁਲਾਣੀਆਂ, ਉਹ ਸਾਰੇ ਭਰਮ ਕਰਕੇ ਭੁੱਲਣ ਦੇ ਵਿੱਚ ਉਹਨਾਂ ਦੀਆਂ ਜੀਵ ਆਤਮਾ ਜ਼ਿੰਦਗੀ ਜਿਹੜੀਆਂ ਨੇ ਰੂਹਾਂ ਆਈਆਂ ਹੋਈਆਂ ਹੈ। ਇਹ ਕਹਿੰਦੇ ਦਿੱਤੇ ਕਿਤੇ ਵਾਹਿਗੁਰੂ ਦਿੰਦਾ ਕਿਸੇ ਨੂੰ ਦੇਖ ਕੇ ਜਾਂ ਦੇਵੀ ਦੇਵਤੇ, ਲਓ ਜੀ ਅਸੀਂ ਤੁਹਾਨੂੰ ਮੰਤਰ ਦੱਸਦੇ ਹਾਂ ਸ਼ਿਵ ਭਗਵਾਨ ਦਾ, ਹਨੂੰਮਾਨ ਜੀ ਦਾ, ਲਓ ਸਿੱਧ ਹੋਣਗੇ ਜੋ ਮਰਜ਼ੀ ਮੰਗਿਓ। ਅਤੇ ਵਾਹਿਗੁਰੂ ਪਰਮੇਸ਼ਵਰ ਦਾ ਵੀ ਉਹ ਜਿਹੜਾ ਕਠਿਨ ਹੈ, ਇਹ ਦੇਵੀ ਦੇਵਤੇ ਛੇਤੀ ਸਿੱਧ ਹੋ ਜਾਂਦੇ ਆ, ਜਾਂ ਉਹ ਆਪਣੇ ਆਪ ਨੂੰ ਕਹਾਂ ਪਹਿਜਵਾਨ ਜਗਤ ਮੈਂ ਦਸਕੋ ਸਰਵਰ ਕਹਾਏ, ਅਧਿਕ ਪ੍ਰਪੰਚ ਦਿਖਾਏ ਸਭਨ ਕਹਿ ਆਪੇ ਬ੍ਰਹਮ ਕਹਾਏ, ਪੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਬਿਨਾਇਓ, ਤਾਂ ਤੇ ਸਰਬ ਕਾਲ ਕੇ ਅਸੂ ਕਾਏ ਬਚਾਏ ਨਾ ਜਾਏ। ਉਹ ਅਕਾਲ ਮੂਰਤ, ਅਕਾਲ ਮੂਰਤ ਹੈ ਸਾਰ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ, ਹੋਰ ਸਭ ਕਾਲ ਦੇ ਵਿੱਚ ਇੱਕ ਅਕਾਲ ਪੁਰਖ ਹੈ। ਅਤੇ ਜਿਹੜੇ ਹੋਰ ਵਿਅਕਤੀਗਤ ਚੀਜ਼ਾਂ ਨੇ ਉਹ ਜਿਹੜੇ ਇਹਨਾਂ ਨੇ, ਉਹ ਕਹਿੰਦੇ ਜੀ ਹੋਰ ਸੰਤ ਮਹਾਤਮਾ ਉਹ ਵੀ ਕਾਲ ਦੇ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜਿਹੜਾ ਸੂਖਸ਼ਮ ਸਰੀਰ ਹੈ, ਮਨ ਬੁੱਧ ਹੈ, ਪ੍ਰਾਣ ਹੈ, ਹਉਮੈ ਉਹਨਾਂ ਦੀ ਦੂਰ ਹੋ ਗਈ, ਉੱਥੇ ਉਹੀ ਉਹ ਹੈ, ਉਹ ਕਾਲ 'ਚ ਨਹੀਂ ਆਉਂਦਾ। ਤੂੰ ਕਰਤਾ ਤੂੰ ਹੁਆ ਮੁਝਮੇ ਰਹਾ ਨਾ ਹੂੰ, ਜਬ ਪਾਪਾ ਪਰਕਾ ਮਿਟ ਗਿਆ ਜਦ ਦੇਖੂੰ ਤੂੰ, ਤੁਧ ਬਿਨ ਦੂਜਾ ਨਾ ਹੀ ਕੋਈ, ਤੂੰ ਕਰਤਾਰ ਕਰੇ ਸੁਖੋ। ਇਹ ਅਵਸਥਾ ਅਨੁਸਾਰ ਗਵਾਣੀਆਂ ਭਾਦੋਂ ਹੀ ਪਰਮ ਪੁਲਾਣੀਆਂ, ਉਹਨਾਂ ਦੀਆਂ ਰੂਹਾਂ ਪਰਮ ਦੇ ਭੁੱਲਣ ਵਿੱਚ ਆਈਆਂ ਹੋਈਆਂ ਹਨ। ਪਰਮ ਹੁੰਦਾ ਕਿਸੇ ਚੀਜ਼ ਦਾ ਝੂਠਾ ਗਿਆਨ, ਜਿਵੇਂ ਉਹਦਾ ਥੋੜ੍ਹੀ ਜਿਹੀ ਵਿਚਾਰ ਖੈਡੂੰਗੀ, ਸਤਵਸਤੂ ਕੇ ਗਿਆਨ ਅਤੇ ਸੰਸਕਾਰ ਇੱਕ ਜਾਨ, ਤਿਰਵਤ ਦੋਸ਼ ਗਿਆਨ ਪੁਨ ਸਮੱਗਰੀ ਪਹਿਚਾਣ। ਇਹ ਅਧਿਆਸ ਦੀ ਪਰਮ ਦੀ ਸਮੱਗਰੀ ਹੈ। ਕਿਉਂ ਸ਼ਰਣ ਭਾਦੋਂ ਹੀ ਪਰਮ ਲਾਣੀਆਂ, ਦੂਜੇ ਲੱਗਾ ਹੇਠ ਜਿਹਨਾਂ ਨਾਲ ਦੂਸਰੀਆਂ ਚੀਜ਼ਾਂ ਦੇ ਵਿੱਚ ਹਿੱਤ ਲੱਗਿਆ ਹੋਇਆ ਹੈ, ਹਿੱਤ ਦੇ ਅਰਥ ਤੇ ਹੋਰ ਆਉਣਗੇ। ਇਹ ਪ੍ਰਸੰਗ ਅਨੁਸਾਰ ਇੱਥੇ ਸਪਸ਼ਟ ਹੈ ਵੀ ਦੂਜਿਆਂ 'ਚ ਪ੍ਰੇਮ ਲੱਗਿਆ ਹੋਇਆ, ਮੋਹ ਲੱਗਿਆ ਹੈ। ਉਹ ਗੁਰੂ ਰੱਖਣ ਵਾਲਾ ਹੇਤ ਉੱਥੇ ਜਰਾ ਕਠਿਨਤਾਈ ਹੋ ਜਾਂਦੀ ਹੈ, ਇੱਥੇ ਹੇਤ ਦਾ ਕੀ ਅਰਥ ਹੈ? ਹੇਤ ਦਾ ਅਰਥ ਹੇਤੂ ਵੀ ਹੁੰਦਾ, ਉਹਦਾ ਕਾਰਨ ਕੀ ਹੈ? ਗੁਰੂ ਰੱਖਣ ਵਾਲਾ ਉਹਨਾਂ ਨੂੰ। ਹੇਤ ਦਾ ਅਰਥ ਪ੍ਰੇਮ ਵੀ ਹੈ, ਹਿੱਤ ਵੀ ਹੈ। ਹੋਰ ਕਾਵਿ ਰਚਨਾ ਔਰ ਉਹਨਾਂ ਦੀ ਰੀਤੀ ਅਨੁਸਾਰ ਬਹੁਤ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ। ਪਾਦੇ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ। ਲੱਖਾਂ ਹੀ ਸ਼ਿੰਗਾਰ ਦੇ, ਸ਼ਿੰਗਾਰ ਕਾਹਦੇ ਵਾਸਤੇ ਹੁੰਦਾ ਹੈ? ਸ਼ੋਭਾ ਵਾਸਤੇ, ਸਤਿਕਾਰ ਹੋਵੇ, ਸੁੰਦਰ ਬਣੀਏ। ਅਤੇ ਲੱਖਾਂ ਹੀ ਐਸੇ ਕੰਮ ਕੀਤੇ ਸੰਸਾਰ ਦੇ ਵਿੱਚ ਵੀ ਸਾਡੀ ਸ਼ੋਭਾ ਹੋਵੇ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਪਰ ਜਿਹੜਾ ਅਸਲੀ ਕੰਮ ਸੀ, ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲੇ ਦੇ ਸੁੰਦਰੀਆ, ਉਹ ਨਹੀਂ ਕੰਮ ਹੋ ਸਕਿਆ। ਲੱਖ ਸ਼ਿੰਗਾਰ ਇੱਥੇ, ਸ਼ਿੰਗਾਰ ਬਾਹਰਲੇ, ਇੱਥੇ ਅੰਤਰੀਬ ਉਸਦੇ ਹੋਰ ਹੋ ਜਾਓ, ਸਾਧਨਾ ਰੂਪੀ ਸ਼ਿੰਗਾਰ। ਕਹਿੰਦੇ ਲੱਖਾਂ ਹੀ ਸ਼ਿੰਗਾਰ, ਮਹਾਰਾਜ ਨੇ ਕਿਹਾ ਜਿਹੜੇ ਜਾਪ ਕਰਨੇ ਉਹ ਵੀ ਸਾਧਨ ਹੀ ਹੈ। ਅਸੰਖ ਜਪ, ਸੰਖ ਭਾਵ, ਸੰਖ ਪੂਜਾ, ਇਹ ਸੰਖਾਂ ਹੀ ਜਪ ਨੇ। ਇੱਥੇ ਤਾਂ ਲੱਖ ਹੀ ਦੱਸਿਆ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਇਹ ਜਿਹੜੇ ਦੂਜੇ ਲੱਗੇ ਆ ਜੀ, ਉਹਨਾਂ ਨੂੰ ਫਿਰ ਭਜਨ ਵਾਲਾ ਕਰਨ ਵਾਲਿਆਂ ਨੂੰ ਕੀ ਹੁੰਦਾ, ਜਾਂ ਸ਼ੁਰੂ ਦੀ ਸ਼ਰਨ ਲੈਣ ਵਾਲਿਆਂ ਨੂੰ? ਕਾਰਜ ਨਾਹੀਂ ਕੇਤ, ਜਿਤ ਦਿਨ ਦੇ ਬਿਨਸ ਸੀ। ਇੱਥੇ ਪਾਠੀਆਂ ਨੂੰ ਕਿ ਬਿਨਸ ਸੀ, ਜਰਾ ਛੇਤੀ ਨਾਲ ਨਹੀਂ ਕਹਿਣਾ ਚਾਹੀਦਾ, ਥੋੜ੍ਹਾ ਜਿਹਾ ਬਿਨਸ ਸੀ, ਬਿਨਸੇਗੀ, ਨਾਸ਼ ਹੋਏਗੀ। ਅੱਗੇ ਹੈ ਭਵਿੱਖਤ ਕਾਲ ਹੈ, ਅੱਗੇ ਆਉਣ ਵਾਲਾ ਸਮੇਂ। ਜਿਸ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਉਹ ਜਿਹੜੇ ਜਿੱਥੇ ਉਹ ਐਸਾ ਦੂਜੇ ਭਾਵ ਵਾਲਾ ਪੁਰਸ਼ ਹੈ, ਹੋਰ ਵੀ ਸਾਰੇ ਆ, ਪਰਿਵਾਰ ਹੈ ਜਾਂ ਹੋਰ ਚੀਜ਼ ਹੈ, ਉਹ ਸਾਰੇ ਕਹਿਣਗੇ ਪ੍ਰੇਤ ਹੋ ਗਿਆ। ਪ੍ਰੇਤ, ਪ੍ਰੇਤ ਨਾਮ ਅਪਵਿੱਤਰ ਦੇਹ ਹੋ ਗਈ ਹੈ। ਤਾਂਹੀਓ ਲੋਕ ਜਾਂਦੇ ਆ, ਉਹ ਨਾਲ ਜਾਂਦੇ, ਫਿਰ ਆ ਕੇ ਨਹਾਉਂਦੇ ਆ, ਵੀ ਉਹਨਾਂ ਦੀ ਧੂੰਆਂ ਨਾ ਆ ਜਾਏ, ਉਹਨਾਂ ਨੂੰ ਹੱਥ ਨਾ ਲੱਗ ਜਾਏ, ਉਹਨਾਂ ਦੀ ਹਵਾ ਤੱਕ ਵੀ ਨਾ ਲੱਗ ਜਾਏ ਮੁਰਦੇ ਦੀ। ਦੇਖ ਲਓ ਵਿੱਚ ਜਿੰਦ ਜਾਨ ਹੈ ਤਾਂ ਉਹਨੂੰ ਹੱਥ ਲਾ ਕੇ ਵੀ ਦੇਖਦੇ ਆ, ਕੋਲ ਵੀ ਜਾਂਦੇ ਆ, ਜਿਹੜਾ ਰੂਪ ਰੰਗ ਵੀ ਹੈ, ਨਾਰ ਮੈਂ ਪੁਰਖ, ਪੁਰਖ ਮੈਂ ਨਾਰੀ, ਕਿੰਨਾ ਸਾਡਾ ਹਿੱਤ ਹੈ। ਜਦੋਂ ਨਿਕਲ ਗਿਆ ਬਸ, ਤਿਤ ਵੇਲੇ ਕੈਸ਼ਨ ਪ੍ਰੇਤ, ਕਰਕੀ ਨਾਰ ਬਹੁਤ ਹਿੱਤ ਜਾਸਿਮ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਮ, ਪ੍ਰੇਤ ਪ੍ਰੇਤ ਕਰ ਪਾਵੀ। ਇਹ ਵਿਧ ਕੋ ਵਿਵਹਾਰ ਬਣੇ ਹੋਏ, ਜਾਸਿਮ ਨਿਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕੰਮ ਨ ਆਇਓ। ਉਹ ਪਰਮੇਸ਼ਰ ਦੀ ਸ਼ਰਨ, ਭਗਤੀ ਜਾਂ ਸੰਗਤ ਕੀਤੀ ਉਸ ਬਿਨਾਂ। ਹਾਂਜੀ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ, ਜਿਤਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ। ਅਤੇ ਉਸ ਵੇਲੇ ਉਹਨਾਂ ਨੂੰ ਕੀ ਹੋਊਗਾ ਜਿਹਨਾਂ ਨੇ ਤਾਂ ਪਰਮੇਸ਼ਰ ਦੀ ਭਗਤੀ, ਉਹ ਤਾਂ ਪਰਮੇਸ਼ਰ ਕੋਲ ਜਾਣਗੇ। ਉੱਥੇ ਜਿਹੜੇ ਸਰਗੁਣ ਸਰੂਪ ਦੀ ਕੀਤੀ ਹੈ, ਨਿਰਾਕਾਰ ਵਾਲੇ ਇੱਥੇ ਹੀ ਰਹਿੰਦੇ ਨੇ, ਬ੍ਰਹਮ ਗਿਆਨ ਸਰੂਪ ਦੇ ਵਿੱਚ ਸਥਿਤ ਰਹਿੰਦੇ ਹੈ। ਪਕੜ ਚਲਾਇਨ ਦੂਤ ਜਮ, ਉਹ ਜਿਹੜਾ ਜਮ ਧਰਮ ਰਾਜਾ ਹੈ ਨਾ, ਜਿਹਦੇ ਉਹ ਅੱਗੇ ਉਹਨਾਂ ਨੂੰ ਵੀ ਜਮ ਕਹਿ ਦਿੰਦੇ ਆ ਜਿਹਨਾਂ ਨੂੰ ਉਹਦੇ ਅਧੀਨ ਨੇ, ਉਹ ਜਿਹੜੇ ਦੂਤ ਹੁੰਦਾ ਕਿਸੇ ਨੂੰ ਭੇਜਣਾ, ਵੀ ਜਾ ਦੂਤ ਜਾਂ ਕੋਈ ਪੱਤਰ ਦੇ ਕੇ। ਪਕੜ 'ਚ ਲਾਇਨ ਦੂਤ ਜਮ, ਕਿਸੇ ਨੇ ਦੇਣੀ ਭੇਟ, ਕਿਸੇ ਨੂੰ ਪਤਾ ਨਹੀਂ ਲੱਗਦਾ, ਨਾ ਦਿਸਦੇ ਆ ਉਹ, ਜੇ ਦਿਸਣ ਲੱਗ ਪੈਣ ਜਾਂ ਹੋਰ ਕਿਸੇ ਆਪਣੇ ਆਦਮੀ ਲੜਾਈ ਕਰਨ ਜਾਂ ਉਸ ਨਾਲ ਕੁਛ ਕਰਨ। ਜੈਸੇ ਸਤਿਗੁਰੂ ਸਪੇਰ ਚੇਤ ਹਰ ਕਿਸੇ ਨੂੰ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਗਨ ਹੋਆ ਦਵਾਲ, ਐਵੇਂ ਰੋਣ ਲੱਗ ਪੈਂਦੇ ਨੇ। ਕੀ ਇਹ ਪੰਕਤੀ? ਕਿਸੇ ਨੇ ਦੇਣੀ ਭੇਤ, ਅੱਗੇ ਪੜ੍ਹਦੇ ਜੀ।
ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿ ਸਨ ਪ੍ਰੇਤ।
ਚਲੇ ਚਲੋ
ਪਕੜ ਚਲਾਏ ਨ ਦੂਤ ਜਾਮ ਕਿਸੇ ਨਾ ਦੇਣੀ ਭੇਤ।
ਚੱਲ ਅੱਗੇ
ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ।
ਚਲਿਆ ਚਲ ਅਰਥ ਹੋ ਚੁੱਕੇ ਹੈ।
ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕਹਿ ਸਨ ਪ੍ਰੇਤ। ਪਕੜ ਚਲਾਏ ਨ ਦੂਤ ਜਾਮ ਕਿਸੇ ਨਾ ਦੇਣੀ ਭੇਤ। ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉਂ ਲੱਗਾ ਹੇਤ।
ਜਿਹਨਾਂ ਦੇ ਨਾਲ ਹੇਤ ਭਾਈ ਪ੍ਰੇਮ ਲੱਗਿਆ ਹੋਇਆ ਉਹ ਇੱਕ ਛਿੰਦੇ ਵਿੱਚ ਹੀ ਜਿਸ ਵੇਲੇ ਜੀਵ ਆਤਮਾ ਨਿਕਲ ਜਾਂਦਾ ਉਹ ਸਾਰੇ ਉਸਦਾ ਸਾਥ ਜਿਹੜੇ ਉਹ ਛੱਡ ਜਾਂਦੇ। ਕਹਿੰਦੇ ਲੈ ਜਾਓ ਛੇਤੀ ਕਰੋ ਇਹਨੂੰ ਆਪਣੇ ਸੰਸਕਾਰ ਕਰੋ ਜਾਂ ਮੁਸਲਮਾਨ ਦਬਾਓ ਜਾਂ ਇੱਕ ਮੜੀ ਨੀ ਕਵਨ ਜਾਹੀ ਦੋਹਨ ਮੈਂ ਪਰਮੇਸ਼ੁਰ ਨਾਹੀ। ਚਲੋ ਜੀ
ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ।
ਇਹ ਗੱਲ ਤਾਂ ਦਿਸਦੀ ਹੈ ਨਾ ਜਿਹੜੇ ਐਸੇ ਬੇਮੁਖ ਜਿਹਨਾਂ ਨੇ ਦੂਜੇ ਹੱਥ ਮਰੋੜੇ ਉਹਨੇ ਹੱਥ ਉਹਨਾਂ ਦੀ ਘੁੰਡ ਮੁੜ ਜਾਂਦੇ ਆ। ਹੱਥ ਮਰੋੜੇ ਤਨ ਕਪੇ ਜਿਸ ਵੇਲੇ ਸਰੀਰ ਨੂੰ ਸੂਖਮ ਸਰੀਰ ਨੂੰ ਵਿੱਚੋਂ ਕੱਟਦੇ ਆ ਕਪੇ ਕੱਢਦੇ ਆ ਇਹਨੂੰ ਹੱਥ ਮਰੋੜੇ ਤਾਂ ਸਿਆਹੋ ਹੋਆ ਸੇਤ। ਅਤੇ ਸਰੀਰ ਦਾ ਜਿਹੜਾ ਰੰਗ ਹੈ ਉਹ ਪਹਿਲਾਂ ਤਾਂ ਖੂਨ ਦੇ ਨਾਲ ਸੁੰਦਰ ਲੱਗਦਾ ਹੈ ਫਿਰ ਕਾਲਾ ਹੋ ਜਾਂਦਾ ਹੈ ਕਾਲੇ ਤੋਂ ਬੱਗਾ ਫੂਕ ਹੋ ਗਿਆ। ਚਲੀਏ ਜੀ
ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ।
ਇਹ ਹੁਣ ਕਰਮਾਂ ਦੀ ਗੱਲ ਹੈ ਵੀ ਕਰਮ ਚੰਗੇ ਕਰਨੇ ਚਾਹੀਦੇ ਹੈ ਤਾਂ ਦੂਜਿਆਂ ਨੇ ਉਹਨਾਂ ਦਾ ਫਲ ਦੱਸਿਆ। ਜਿਹਾ ਬੀਜਾ ਜਿਹਾ ਜੇ ਕੋਈ ਖੇਤ ਦੇ ਵਿੱਚ ਬੀਜ ਬੀਜਦਾ ਹੈ ਉਹ ਜਿਹਾ ਉੱਗਦਾ ਹੈ ਉਹ ਜਿਹਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ ਉਹ ਜਿਹਾ ਉਹ ਖਾਂਦਾ ਹੈ। ਜਿਹਾ ਬੀਜਾ ਸੋ ਲੁਣੇ ਵੱਢਦਾ ਹੈ ਅਤੇ ਉਹਨੂੰ ਗਾਉਂਦਾ ਹੈ ਵਿੱਚ ਨਾਜ ਨਿਕਲਦਾ ਹੈ। ਕਰਮਾ ਸੰਦੜਾ ਖੇਤ ਇਹ ਜਿਹੜਾ ਖੇਤ ਸਰੀਰ ਹੈ ਇਹ ਆਪਣੇ ਕਰਮਾਂ ਦੇ ਵਿੱਚ ਜੈਸਾ ਕਰਮ ਬੀਜ ਰੂਪ ਬੀਜੇਗਾ ਉਹ ਜਿਹਾ ਹੀ ਫਲ ਪ੍ਰਾਪਤ ਹੋਏਗਾ। ਇਸ ਨੂੰ ਆਪਣੇ ਕਰਮਾਂ ਰੂਪੀ ਬੀਜ ਦੇ ਨਾਲ ਕਿ ਖੇਤ ਦੇ ਦਰਸ਼ਨ ਦੁਆਰਾ ਦਰਸਾਇਆ ਹੈ।
ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ।
ਹਾਂ ਚਰਨ ਬਹੁਤ
ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ।
ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨਾਗਤੀ ਜਿਹਨਾਂ ਦੀ ਆਤਮਾ ਆ ਕੇ ਪ੍ਰਾਪਤ ਹੋਈ ਹੈ ਸਾਧ ਸੰਗਤ ਵਿੱਚ ਆਉਂਦੇ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਦਸੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਰਹੇ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਵੀ ਗੁਰਸਿੱਖੋ ਆਪ ਕਮਾਓ ਗੁਰਬਾਣੀ ਦਾ ਹੋਰ ਉਹਨਾਂ ਨੂੰ ਉਪਦੇਸ਼ ਦਿਓ। ਵਾਹਿਗੁਰੂ ਦੀ ਸ਼ਰਨ ਲਓ। ਨਾਨਕ ਪ੍ਰਭ ਸਰਨਾਗਤੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਈਆਂ ਚਰਨ ਬਹੁਤ ਪ੍ਰਭ ਦੇ ਉਹਨਾਂ ਨੂੰ ਆਪ ਵਾਹਿਗੁਰੂ ਪਰਮੇਸ਼ੁਰ ਉਹ ਆਪਣੇ ਚਰਨਾਂ ਦੀ ਬਖਸ਼ਿਸ਼ ਕਰ ਦਿੰਦਾ ਹੈ। ਚਰਨ ਕੀ ਹੈ ਵਾਹਿਗੁਰੂ ਪਰਮੇਸ਼ੁਰ ਦੇ ਹਾਂਜੀ ਜਿਵੇਂ ਆਸਰਾ ਹੁੰਦਾ ਚਰਨ ਦਾ ਸਾਰਿਆਂ ਦਾ ਆਸਰਾ ਰੂਪ ਹੈ। ਸ਼ਬਦ ਦੁਆਰਾ ਬੋਧ ਹੁੰਦਾ ਹੈ ਉਸ ਵਾਹਿਗੁਰੂ ਪਰਮੇਸ਼ੁਰ ਦਾ ਇਹ ਵੀ ਚਿੱਤ ਚਰਨ ਨਾਮ ਅਤੇ ਉਹ ਅਧਿਸ਼ਠਾਨ ਵੀ ਵਾਹਿਗੁਰੂ ਸਰੂਪ ਹੈ ਅਤੇ ਸਰਗੁਣ ਸਰੂਪ ਦੇ ਤਾਂ ਚਰਨ ਉਹ ਵੀ ਉਹ ਵਾਹਿਗੁਰੂ ਪਰਮੇਸ਼ੁਰ ਜਿਹਨਾਂ ਦੀ ਕਿਰਪਾ ਹੁੰਦੀ ਹੈ ਜਿਵੇਂ ਧੰਨੇ 'ਤੇ ਹੋਈ ਨਾਮਦੇਵ ਦੀ ਹੋਈ ਉਹਨਾਂ ਨੂੰ ਚਰਨਾਂ ਦੀ ਵੀ ਪ੍ਰਤੱਖ ਰੂਪ ਦੇ ਵਿੱਚ ਵੀ ਉਹੋ ਜਿਹਾ ਰੂਪ ਧਾਰ ਕੇ ਜੈਸੇ ਧਰੂ ਨੂੰ ਹੋਈ ਉਹਦਾ ਚਰਨਾਂ ਦੇ ਵਿੱਚ ਹੀ ਲੱਗਿਆ ਸੀ ਧਿਆਨ। ਚਰਨ ਬਹੁਤ ਪ੍ਰਭ ਦੇ ਸੇ ਭਾਦਵੇਂ ਨਰਕ ਨਾ ਪਾਈਐ। ਉਹ ਕਹਿੰਦੇ ਭਾਦਰੋਂ ਦੇ ਵਿੱਚ ਹੈ ਤਾਂ ਦੁਆਤ ਭਾਵ ਵਾਲਾ ਉਹ ਨਰਕ ਦੇ ਵਿੱਚ ਨਹੀਂ ਪਾਈਦੇ। ਗੁਰ ਰੱਖਣ ਵਾਲਾ ਹੇਤ ਗੁਰੂ ਸਾਹਿਬ ਜਿਹਨਾਂ ਦਾ ਰੱਖਣ ਵਾਲਾ ਹੈ ਰਾਖਾ ਹੈ। ਕਹਿੰਦੇ ਗੁਰੂ ਸਾਹਿਬ ਫਿਰ ਹੋਰਨਾਂ ਨੂੰ ਕਿਉਂ ਨਹੀਂ ਰੱਖਦੇ ਉਹਨੂੰ ਰੱਖਦੇ। ਕਹਿੰਦੇ ਉਹਦਾ ਹੇਤ ਹੈ ਪ੍ਰੇਮ ਹੈ ਆਪਾਂ ਵੀ ਪ੍ਰੇਮ ਕਰਾਂਗੇ। ਚਰਨ ਸ਼ਰਨ ਗੁਰੂ ਏਕ ਚਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਖ। ਇੱਕ ਵਾਰ ਸਤਿਗੁਰ ਮੰਤਰ ਸਿਮਰਨ मात्र सिमरन ताहे गुरु बारंबार हिज पावनी भगत पाई कौड़ी अगर पाव रखे ताहे गुरु सर्व निदान दान देत है। ये भाई गुरुदास साहिब जी ने मैं कही है गुरु रखन वाला हित है हित जिन्हों का प्रेम है यही कारण है कि उन्हों का प्रेम है सतगुरु साहब जी के नाल उन्होंने सिखा मनते हैं भावना करते हैं मन बाणी शरीर करके चलते हैं तो उन्होंने सतगुरु साहब जी आप रखते हैं। इस करके तंता योग वही जिन्होंने सतगुरु साहब जी की शरण ली हुई है तो जिन्होंने मन बुद्ध चित तथे करिए सुरत मन ऐसी अवस्था के पहुँचे हैं सतगुरु साहब जी सारे से कृपा करे। चलो पहली सी रसना जपदी तुही तुही रसना नाल ही करिए फिर कंठ या होर दे ये सारियाँ अवस्था धनता जो गुरुखा ने उन्होंने सतगुरु साहब जी ने सानू से गुरसिखा की हर तूर दे हम पापी भी गट पाहे उल चुक दी हिमा करनी।
नानक प्रभ शरणागति चरण बोहत प्रभ देत छे पात हुए नरक न पाइया गुरु रखन वाला हेत।
वाहिगुरु जी का खालसा वाहिगुरु जी की फतेह। जो कोई भी कार्य करना है वाहिगुरु के चरणों के विच अरदास बेनती करनी तू ठाकुर तू पैर दास सोए सतगुरु साहब जी ने कृपा की है विचार दी उहदे वास्ते अरदास करिए कि महाराज सानू मनन का भी बल बख्शो ते साख्यात ते निर्गुण आप सरगुण पियो ही कला तार जन मोही आप ही सरने दे विचो ते ओ पदवी दी भी बख्शिश करो। हुण करिए अरदास तू ठाकुर हाँ आदरों आम पता ही है सारे नूं जां कई बार मैं भुलवी जाना विचारां दे विच ते ओह महापुरशां दा जोड़ मेला आउंदा ते होर थां ते लोग बहुत बहुत उन्हां दी जैसी रीति इश्तिहार कढाउंदे जां होर चीज़ है इत्थें पहलां तो नहीं है। ना संत ज्ञानी गुरुभजन सोनी इश्तिहार कढाउंदे सी ना संत सुंदर सोनी बाबयां दे इश्तिहार कढाउंदे सी जां होर चीज़ है ये तो हम चलो जमें किसी की जीती है कढ़ाई चलो चंगी जाए अखबारों से दई चलो या हो चीज़ है वो तो सू माड़ी जी जिन्होंने पता है वो आई जाते हैं हम अरदास करिए तू ठाकुर